ਸਰਗੁਣ ਵੱਲੋਂ ਇੰਟਰਵੈਂਸ਼ਨ ਆਰਡਰ ਦੀ ਅਰਜ਼ੀ ਇੱਕ ਪੁਲਿਸ ਅਫਸਰ ਨੇ ਭਰੀ ਸੀ, ਜਿਸ ਅਨੁਸਾਰ ਸਰਗੁਣ ਦਾ ਆਪਣੇ ਪਤੀ ਅਭਿਜੀਤ ਦੇ ਦੋਸਤ ਨਾਲ ਨਾਜਾਇਜ਼ ਰਿਸ਼ਤਾ ਸੀ ਅਤੇ ਜੁਲਾਈ ਦੇ ਮਹੀਨੇ ਦੌਰਾਨ ਸਰਗੁਣ ਅਤੇ ਉਸ ਆਦਮੀ ਵਿਚਕਾਰ ਸਰੀਰਕ ਸੰਬੰਧ ਵੀ ਹੋਏ। ਸਰਗੁਣ ਦੇ ਅਭਿਜੀਤ ਦੇ ਦੋਸਤ ਨਾਲ ਸਰੀਰਕ ਸੰਬੰਧਾਂ ਬਾਰੇ ਉਸੇ ਦੁਆਰਾ 20 ਅਗਸਤ ਨੂੰ ਦਾਇਰ ਕੀਤੀ ਇੰਟਰਵੈਂਸ਼ਨ ਆਰਡਰ ਅਰਜ਼ੀ ਵਿਚ ਜਾਣਕਾਰੀ ਹੈ, ਜਿਸ ਦਾ ਇਕ ਹਿੱਸਾ ਹੁਣ ਤੁਹਾਨੂੰ ਸੁਣਾ ਰਹੀ ਹਾਂ। ਇਸ ਵਿਚ AFM ਯਾਨੀ ਅਫੈਕਟਿਡ ਫੈਮਿਲੀ ਮੈਂਬਰ ਸਰਗੁਣ ਹੈ ਅਤੇ ਰਿਸਪੋਂਡੈਂਟ ਅਭਿਜੀਤ ਸਿੰਘ।
The respondent is a citizen of Australia and the AFM is on a spouse visa. Approximately 2 weeks ago, the AFM had sex with the respondent's friend at a previous address where they used to live. The respondent has found out about the affair and has since moved house with the AFM on the 9th of August 2012.
9 अगस्त 2012 नू अवजीत दे बर्थडे वाले दिन उसने ओ कार छड़ के नवा यूनिट किराए ते लिया अते सरगुन नाल उत्थे शिफ्ट कीता। उस अफेयर कारण अवजीत सरगुन नू इस नवे कार विच रोजाना मारदा सी, उस नू दिन विच इक्को वार खाना देंदा सी, उसदा बलात्कार करदा सी, जदों घर तो बाहर जांदा तां घर नू ताला लगा देंदा सी अते सरगुन नू घरों निकलन या फोन करन दी इजाजत नहीं सी। ਇਹ ਸਭ ਕੁਝ 1 ਹਫ਼ਤਾ 10 ਦਿਨ ਚੱਲਿਆ ਕਿਉਂਕਿ 20 ਅਗਸਤ ਨੂੰ ਅਵਜੀਤ ਖਿਲਾਫ਼ ਇੰਟਰਿਮ ਇੰਟਰਵੈਂਸ਼ਨ ਆਰਡਰ ਜਾਰੀ ਕੀਤਾ ਗਿਆ, ਜਿਸ ਤੋਂ ਉਪਰੰਤ ਸਰਗੁਣ ਨੇ ਕਿਧਰੇ ਹੋਰ ਰਹਿਣਾ ਸ਼ੁਰੂ ਕਰ ਦਿੱਤਾ। ਅਸਥਾਈ ਇੰਟਰਵੈਂਸ਼ਨ ਆਰਡਰ ਰਾਹੀਂ ਅਦਾਲਤ ਨੇ ਆਦੇਸ਼ ਦਿੱਤਾ ਕਿ ਅਵਜੀਤ ਹੁਣ ਸਰਗੁਣ ਨੂੰ ਬਿਲਕੁਲ ਸੰਪਰਕ ਨਹੀਂ ਕਰੇਗਾ, ਯਾਨੀ ਟੈਲੀਫੋਨ, ਈਮੇਲ, ਫੇਸਬੁੱਕ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਕੰਟੈਕਟ ਨਹੀਂ ਕਰੇਗਾ ਅਤੇ ਉਸ ਨੂੰ ਹੋਰ ਫੈਮਿਲੀ ਵਾਇਲੈਂਸ ਦਾ ਸ਼ਿਕਾਰ ਨਹੀਂ ਬਣਾਏਗਾ। ਤਕਰੀਬਨ 1 ਮਹੀਨੇ ਬਾਅਦ 24 ਸਤੰਬਰ ਨੂੰ ਅਦਾਲਤ ਵਿਚ ਪਹਿਲੀ ਸੁਣਵਾਈ ਸੀ, ਜਿੱਥੇ ਅਵਜੀਤ ਤੇ ਸਰਗੁਣ ਦੋਨੋਂ ਮੌਜੂਦ ਸਨ, ਪਰ ਸਰਗੁਣ ਡਰ ਦੇ ਮਾਰੇ ਕੋਰਟ ਰੂਮ ਦੇ ਅੰਦਰ ਨਹੀਂ ਗਈ, ਬਾਹਰ ਹੀ ਬੈਠੀ ਰਹੀ। ਪੇਸ਼ ਹੈ ਉਸ ਸੁਣਵਾਈ ਦੀ ਆਡੀਓ ਰਿਕਾਰਡਿੰਗ, ਜੋ ਸਾਨੂੰ ਸੁਣਾਉਣ ਦੀ ਇਜਾਜ਼ਤ ਖਾਸ ਅਦਾਲਤ ਵੱਲੋਂ ਮਿਲੀ ਹੈ। ਸ਼ੁਰੂਆਤ ਵਿਚ ਤੁਸੀਂ ਸੁਣੋਗੇ ਮਾਣਯੋਗ ਜੱਜ ਦੀ ਆਵਾਜ਼, ਫਿਰ ਸਰਗੁਣ ਦੇ ਵਕੀਲ, ਅਵਜੀਤ ਦੀ ਮਹਿਲਾ ਵਕੀਲ ਅਤੇ ਫਿਰ ਮਰਹੂਮ ਸਰਗੁਣ ਦੀ ਆਪਣੀ ਆਵਾਜ਼।
Is Sargun Raghi?
She's on her way. She's here today, so she's not wanting to come in there.
Sargun Raghi to court room 3.
This is an arranged marriage situation, wasn't it?
Yes, Ron.
Is it a marriage which is actually recognised by Australian law?
Yes, she's on a spousal visa, Your Honour, so my understanding would be that the marriage would be recognised in Australia.
And I presume Mr Singh wishes to contest the allegations which have been made, is that right?
He does wish to contest those, Your Honour. He disputes the allegations, disputes the need for an intervention order.
I'm just wondering whether there's an ongoing violence issue or whether there's an ongoing visa issue, which is really at sort of the heart of this. Unless Mr Singh has an ongoing connection with Ms Raghi, I just wonder whether it's likely that the violence will continue.
From my understanding, there's no need for the parties to come in contact with each other. As you rightly say, they're not living together and the address has not been defiled. So from that point of view, I agree with Your Honour.
It'd be helpful if she came into court. She's not in risk in the courtroom.
In between the time of this order and now, she will be alleging ongoing phone contact of Mr Singh, and that forms part of her fear.
ਜੱਜ ਨੇ ਇਸ ਗੱਲ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਕਿ ਇੰਟਰਵੈਂਸ਼ਨ ਆਰਡਰ ਦੇ ਬਾਵਜੂਦ ਅਵਜੀਤ ਨੇ ਸਰਗੁਣ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਨੂੰਨ ਤੋੜਿਆ।
I'm just not going to sit back and allow breaches of family violence orders to occur. This issue of a potential breach is of great concern to me. The concern that's not in court. I mean, I understand people been scared of something, but I mean, we've got police protection here.
Sargun Raghi to courtroom 3, please. Sargun Raghi to courtroom
3. Take a seat, Ms. Raghi. Ms. Raghi, what I'm interested in is I'm told that there's been some breaches of the intervention order whereby your husband has telephoned you.
Yes, he called me from blocked calls.
Blocked calls?
Yes.
So the phone won't display his messages?
He called me, I replied to one message.
You replied to a message? What did you reply?
Not message, I replied his call.
Yeah, did you speak to him?
He speak to me and he was telling me to take your case back.
When did he ring you?
He started ringing me from 24th of August.
And then when did he ring you after that?
He rang me 24th two times. And after that, he rang me on 29th of August.
Yes.
And 31st of August.
Yep.
2nd September and 8th of September.
You've got some notes there. On each occasion, did you actually speak to him?
8th of September.
Did you speak to him the other times?
No. He was speaking to me, but I was not speaking to him. And on 8th of September, he told me to take your keys back. He has hacked my Facebook password and Yahoo Mail, so I can't log in my Facebook account. And he has given my number to his friend. His friend was also calling me.
All right. Well, thank you. And I gather that's going to be contested. This evidence is going to be contested by your client. But there is a need, A, for the ongoing order for the protection of Mizraghi. I'll set the matter down for a defended hearing on the 4th of December.
ਇਸ ਤੋਂ ਉਪਰੰਤ ਜੱਜ ਨੇ ਅਗਲੀ ਸੁਣਵਾਈ 4 ਦਸੰਬਰ ਲਈ ਤੈਅ ਕੀਤੀ ਅਤੇ ਕਿਹਾ ਸੀ ਯੂ ਔਨ 4th ਆਫ ਦਸੰਬਰ ਮਿਸਰਾਗੀ ਪਰ ਉਹ ਦਿਨ ਨਾ ਆਇਆ ਅੱਜ ਅਵਜੀਤ ਤੇ ਸਰਗੁਣ ਦੋਨੋਂ ਹੀ ਇਸ ਦੁਨੀਆ ਵਿਚ ਨਹੀਂ ਹਨ ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਜੱਜ ਨੇ ਕੇਸ ਦੌਰਾਨ ਖਾਸ ਪੁੱਛਿਆ ਕਿ ਕੀ ਸਰਗੁਣ ਤੇ ਅਵਜੀਤ ਦੀ ਅਰੇਂਜਡ ਮੈਰਿਜ ਸੀ ਅਕਸਰ ਆਸਟ੍ਰੇਲੀਅਨ ਸਮਾਜ ਅਤੇ ਖਾਸਕਰ ਆਸਟ੍ਰੇਲੀਅਨ ਮੀਡੀਆ ਤੇ ਕੁਝ ਹਲਕਿਆਂ ਵਿਚ ਇਹ ਗਲਤ ਫਹਿਮੀ ਹੁੰਦੀ ਹੈ ਕਿ ਭਾਰਤੀ ਭਾਈਚਾਰੇ ਵਿਚ ਹੁੰਦੀਆਂ ਅਰੇਂਜਡ ਮੈਰਿਜਿਸ ਵਿਚ ਕੁੜੀਆਂ ਦੀ ਜ਼ਬਰਦਸਤੀ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਜਾਂਦਾ ਹੈ ਜਿਸ ਕਰਕੇ ਘਰੇਲੂ ਹਿੰਸਾ ਵਾਪਰਦੀ ਹੈ ਪਰ ਆਸਟ੍ਰੇਲੀਆ ਦੇ ਹੀ ਸ਼ਹਿਰ ਸਿਡਨੀ ਵਿਚ ਵੀ ਇਕ ਬੜਾ ਖੌਫਨਾਕ ਕੇਸ ਹੋਇਆ ਸੀ ਮਨਪ੍ਰੀਤ ਕੌਰ ਦਾ ਜਿਸ ਦੇ ਪਤੀ ਚਮਨਜੋਤ ਸਿੰਘ ਨੂੰ ਮੈਨਸਲੋਟਰ ਦੇ ਜੁਰਮ ਵਿਚ ਸਜ਼ਾ ਹੋ ਚੁੱਕੀ ਹੈ ਅਤੇ ਮਨਪ੍ਰੀਤ ਤੇ ਚਮਨਜੋਤ ਦਾ ਪ੍ਰੇਮ ਵਿਵਾਹ ਸੀ ਯਾਨੀ ਅਰੇਂਜ ਮੈਰਿਜ ਨਹੀਂ ਲਵ ਮੈਰਿਜ ਇਸ ਬਾਰੇ ਮੈਂ ਮਰਹੂਮ ਮਨਪ੍ਰੀਤ ਦੀ ਭੈਣ ਜਸਪ੍ਰੀਤ ਨਾਲ ਗੱਲ ਕੀਤੀ
ਹਾਂਜੀ ਇਹ ਲਵ ਮੈਰਿਜ ਸੀ ਪਰ ਮੇਰੇ ਹਿਸਾਬ ਨਾਲ ਚਮਨਜੋਤ ਦਾ ਸਿਰਫ ਮੇਨ ਮੋਟਿਵ ਹੀ ਇੱਥੇ ਆਉਣਾ ਸੀਗਾ ਆਸਟ੍ਰੇਲੀਆ ਦੇ ਵਿਚ ਆਈ ਥਿੰਕ ਉਹਨੂੰ ਕੋਈ ਪਿਆਰ ਨਹੀਂ ਸੀ ਕਿਉਂਕਿ ਜੇ ਕਰਕੇ ਉਹਨੂੰ ਪਿਆਰ ਹੁੰਦਾ ਤਾਂ ਉਹ ਜਦੋਂ ਵੀ ਉਹਨੇ ਅਖੀਰਲੇ ਮੌਕੇ ਤੇ ਉਹਨੂੰ ਮਾਰਿਆ ਜੋ ਵੀ ਉਹਨੇ ਕੀਤਾ ਇੱਕ ਮਿੰਟ ਦਾ ਉਹਦੇ ਦਿਲ ਚ ਆਉਂਦੀ ਮੈਂ ਮਨਪ੍ਰੀਤ ਨੂੰ ਤਾਂ ਦੇਖਾਂ ਉਹਨੂੰ ਕੀ ਹੋ ਗਿਆ ਪਰ ਉਹਨੇ ਬਿਲਕੁਲ ਵੀ ਉਹਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਉੱਥੋਂ ਦੀ ਭੱਜ ਗਿਆ
ਕਿੰਨੇ ਚਾਕੂ ਦੇ ਨਿਸ਼ਾਨ ਸਨ ਮਨਪ੍ਰੀਤ ਦੇ ਸਰੀਰ ਤੇ
8 ਵਾਰੀ ਉਹਦੇ ਗਲੇ ਤੇ ਸੀਗੇ ਬਾਕੀ ਸਰੀਰ ਤੇ 22 ਟਾਈਮਸ ਤੋਂ ਵੀ ਜ਼ਿਆਦਾ ਸੀਗੇ
ਸੋ ਮਰਹੂਮ ਮਨਪ੍ਰੀਤ ਕੌਰ ਦੇ ਕੇਸ ਨੂੰ ਮਿਸਾਲ ਬਣਾ ਕੇ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਨਿਊ ਸਾਊਥ ਵੇਲਸ ਦਾ ਪ੍ਰੋਵੋਕੇਸ਼ਨ ਪ੍ਰਤੀ ਕਾਨੂੰਨ ਬਦਲਿਆ ਜਾਵੇ ਜਿਸ ਦੀ ਆੜ ਵਿਚ ਉਸ ਦੇ 24 ਸਾਲਾ ਪਤੀ ਚਮਨਜੋਤ ਸਿੰਘ ਨੂੰ ਕੇਵਲ 6 ਸਾਲ ਦੀ ਸਜ਼ਾ ਹੋਈ ਅਦਾਲਤ ਨੇ ਚਮਨਜੋਤ ਨੂੰ ਮਰਡਰ ਦੇ ਸੰਗੀਨ ਜੁਰਮ ਲਈ ਨਹੀਂ ਬਲਕਿ ਮੈਨਸਲੋਟਰ ਦੇ ਘੱਟ ਸੰਗੀਨ ਜੁਰਮ ਲਈ ਦੋਸ਼ੀ ਪਾਇਆ ਉਹ 2015 ਵਿਚ ਜੇਲ੍ਹ ਤੋਂ ਰਿਹਾ ਹੋ ਸਕਦਾ ਹੈ
ਇਸ ਕੇਸ ਵਿਚ ਜਿਵੇਂ ਕਿ ਚਮਨਜੋਤ ਨੇ ਕਿਹਾ ਕਿ ਅਖੀਰਲੇ ਟਾਈਮ ਤੇ ਮਨਪ੍ਰੀਤ ਨੇ ਇਹ ਵਰਡਸ ਯੂਜ਼ ਕੀਤੇ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਉਹਨੇ ਕਿਹਾ ਕਿ ਇਹ ਵਰਡ ਸੁਣਨ ਤੋਂ ਬਾਅਦ ਮੈਂ ਆਪਣਾ ਸੈਲਫ ਕੰਟਰੋਲ ਲੂਜ਼ ਕਰ ਲਿਆ ਔਰ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿ ਮੈਂ ਕਿੱਦਾਂ ਮਾਰਿਆ ਤੇ ਉਹਨੇ ਕਿਹਾ ਕਿ ਮੈਨੂੰ ਉਹਨੇ ਪ੍ਰੋਵੋਕ ਕੀਤਾ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਇਹ ਸੁਣਨ ਤੋਂ ਬਾਅਦ ਮੇਰਾ ਦਿਮਾਗ ਖਰਾਬ ਹੋ ਗਿਆ ਮੇਰਾ ਕੇਸ ਇਸ ਲਈ ਹੁਣ ਪਾਰਲੀਮੈਂਟ ਇਨਕੁਆਇਰੀ ਚ ਚੱਲ ਰਿਹਾ ਕਿਉਂਕਿ ਮੈਂ ਇਹ ਆਵਾਜ਼ ਉਠਾਈ ਕਿ ਜੇ ਮਨਪ੍ਰੀਤ ਨੇ ਕਿਹਾ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਤਾਂ ਤੁਹਾਡੇ ਕੋਲ ਉਹਦਾ ਪਰੂਫ ਦਿਖਾਓ ਕੀ ਹੈ ਕਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਵੋਕੇਸ਼ਨ ਦਾ ਕੇਸ ਹੈ ਇਹ ਲੱਗਿਆ ਕਿ ਜੋ ਵੀ ਚਮਨਜੋਤ ਨੇ ਕੋਰਟ ਵਿੱਚ ਕਿਹਾ ਉਹਨਾਂ ਨੇ ਉਹ ਸਭ ਕੁਝ ਅਸੈਪਟ ਕਰ ਲਿਆ ਜਿਵੇਂ ਉਹਨਾਂ ਚਮਨਜੋਤ ਨੇ ਕਿਹਾ ਕਿ ਮੇਰੀ ਸਿਸਟਰ ਦਾ ਅਫੇਅਰ ਸੀਗਾ ਕਿਸੇ ਦੇ ਨਾਲ ਉਹਨੇ ਕਿਹਾ ਕਿ ਉਹ ਮੁੰਡਾ ਸਿਡਨੀ ਦੇ ਵਿੱਚ ਹੀ ਹੈ ਫਿਰ ਮੈਂ ਇਹੀ ਕੁਐਸਚਨ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਜੇ ਉਹ ਮੁੰਡਾ ਇੱਥੇ ਪ੍ਰੈਜੈਂਟ ਹੈ ਤਾਂ ਤੁਸੀਂ ਉਹਨੂੰ ਫਾਇੰਡ ਆਊਟ ਕੀਤਾ ਹੋਊਗਾ ਜਾਂ ਤੁਸੀਂ ਮਨਪ੍ਰੀਤ ਦੇ ਫੋਨ ਰਿਕਾਰਡਸ 'ਚੋਂ ਕੁਛ ਫਾਇੰਡ ਕੀਤਾ ਹੋਊਗਾ ਜਦ ਫਾਇੰਡ ਹੀ ਨਹੀਂ ਹੋਇਆ ਕਿ ਕੋਈ ਮੁੰਡਾ ਉਹਦੇ ਰਿਲੇਸ਼ਨ ਵਿੱਚ ਸੀਗਾ ਤਾਂ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਵੋਕੇਸ਼ਨ ਦਾ ਕੇਸ ਹੈ ਨਹੀਂ ਉਹ ਬਲੇਮ ਜੋ ਵੀ ਲਗਾਇਆ ਅਤੇ ਉਹ ਕੋਰਟ ਨੇ ਕਿਉਂ ਅਸੈਪਟ ਕੀਤਾ ਜੋ ਵੀ ਉਹਨੇ ਕਿਹਾ ਸਭ ਕੁਛ ਅਸੈਪਟ ਕੀਤਾ ਉਹਨੇ ਕਿਹਾ ਕਿ ਮੇਰੇ ਬ੍ਰਦਰ ਇਨ ਲਾਅ ਨੇ ਇੰਡੀਆ ਤੋਂ ਬਹੁਤ ਜ਼ਿਆਦਾ ਉਹਨੂੰ ਸਟ੍ਰੈਸ ਕੀਤਾ ਸੀ ਚਮਨਜੋਤ ਨੂੰ ਬਹੁਤ ਗੰਦੇ ਵਰਡਸ ਬੋਲੇ ਸੀਗੇ ਮੇਰੇ ਬ੍ਰਦਰ ਇਨ ਲਾਅ ਇੰਡੀਆ 'ਚ ਪ੍ਰੈਜੈਂਟ ਹੈ ਇਹਨਾਂ ਨੇ ਕ੍ਰੋਸ ਐਗਜ਼ਾਮੀਨੇਸ਼ਨ ਕਿਉਂ ਨਹੀਂ ਕੀਤਾ ਉਹਨਾਂ ਦੇ ਨਾਲ ਕਿਉਂ ਨਹੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਇਹਦੇ ਨਾਲ ਕੋਈ ਗੱਲ ਹੋਈ ਸੀ ਚਮਨਜੋਤ ਦੇ ਨਾਲ ਮੇਰੇ ਪੇਰੈਂਟਸ ਦੇ ਇਹਨਾਂ ਨੇ ਵਿਟਨੈਸ ਲਿੱਤੀਆਂ ਇੰਡੀਆ ਦੇ ਵਿੱਚ ਜਾ ਕੇ, ਪਰ ਉਹਨਾਂ ਦੀ ਇੱਥੇ ਕੋਈ ਵੀ ਵਿਟਨੈਸ ਦਿਖਾਈ ਨਹੀਂ ਗਈ, ਨਾ ਹੀ ਉਹਨਾਂ ਨੂੰ ਬੁਲਾਇਆ ਗਿਆ, ਨਾ ਹੀ ਉਹਨਾਂ ਦੀ ਸਟੇਟਮੈਂਟਸ ਇੱਥੇ ਸ਼ੋਅ ਕੀਤੀਆਂ ਗਈਆਂ ਕੋਰਟ ਦੇ ਵਿੱਚ। ਮਨਪ੍ਰੀਤ ਦੇ ਹੱਥਾਂ ਦੇ ਬਹੁਤ ਜ਼ਿਆਦਾ ਨਿਸ਼ਾਨ ਸੀਗੇ ਚਾਕੂ ਦੇ, ਕਿਉਂਕਿ ਉਹ ਆਪਣੇ ਹੱਥ ਉਹਦੇ ਅੱਗੇ ਕਰ ਰਹੀ ਸੀ ਸ਼ਾਇਦ ਆਪਣੇ ਆਪ ਨੂੰ ਬਚਾਉਣ ਲਈ। ਮਨਪ੍ਰੀਤ ਦੀ ਬਾਡੀ ਤੇ ਬਹੁਤ ਜ਼ਿਆਦਾ ਕੱਟ ਸੀਗੇ, ਤੇ ਮੈਂ ਵੀ ਉਹਨਾਂ ਨੂੰ ਇਹੀ ਕੁਐਸਚਨ ਪੁੱਛਿਆ, ਜੇ ਬੰਦਾ ਆਪਣਾ ਦਿਮਾਗ ਦਾ ਕੰਟਰੋਲ ਚ ਨਹੀਂ ਹੁੰਦਾ ਤਾਂ ਇੱਕ ਵਾਰੀ ਮਾਰਦਾ, ਦੋ ਵਾਰੀ ਮਾਰਦਾ, ਇੰਨੀ ਵਾਰੀ ਤਾਂ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਉਹਦੀ ਅੱਖ ਤੇ ਪੂਰਾ ਕਾਲਾ ਨਿਸ਼ਾਨ ਸੀ, ਜਿਵੇਂ ਕਿ ਉਹਨੇ ਬਹੁਤ ਜ਼ੋਰ ਦੀ ਪੰਚ ਕੀਤਾ ਹੋਇਆ ਸੀ। ਉਹਦੇ ਫੇਸ ਤੇ ਮਾਸ ਨਹੀਂ ਸੀ, ਮੈਂ ਤਾਂ ਖੁਦ ਦੇਖਿਆ, ਔਰ ਮੈਂ ਬਿਆਨ ਨਹੀਂ ਕਰ ਸਕਦੀ ਕਿ ਉਹਦਾ ਪੂਰੇ ਸਰੀਰ ਤੇ ਕਿੱਦਾਂ ਕਿੱਦਾਂ ਦੇ ਨਿਸ਼ਾਨ ਸੀ। ਇਸ ਕਰਕੇ ਕਮੇਟੀ ਹੁਣ ਇਹਦੇ ਤੇ ਪੂਰੀ ਇਨਕੁਆਇਰੀ ਕਰ ਰਹੀ ਹੈ ਕਿ ਪ੍ਰੋਵੋਕੇਸ਼ਨ ਦੇ ਬੇਸ ਤੇ ਬਹੁਤ ਲੋਕਾਂ ਨੂੰ ਨੁਕਸਾਨ ਹੋ ਰਿਹਾ ਔਰ ਬਹੁਤ ਹੀ ਘੱਟ ਸਜ਼ਾ ਮਿਲ ਰਹੀ ਹੈ ਅਫੈਂਡਰਸ ਨੂੰ। ਇਸ ਲਈ ਉਹ ਕੋਸ਼ਿਸ਼ ਕਰ ਰਿਹਾ ਜਾਂ ਤਾਂ ਇਹ ਲਾਅ ਅਬੋਲਿਸ਼ ਹੋਵੇ ਜਾਂ ਲਾਅ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਜਾਣ।